ਅੱਜ ਦੀਆਂ ਮੁੱਖ ਖਬਰਾਂ ਵਿੱਚ ਆਪਟਸ ਡਾਟਾ ਸਕੈਮ ਦਾ ਲਾਹਾ ਲੈਣ ਦੀ ਫਰਾਕ ਵਿੱਚ ਇੱਕ ਨੌਜਵਾਨ ਸਿਡਨੀ ਤੋਂ ਗ੍ਰਿਫਤਾਰ। ਨਿਊ ਸਾਊਥ ਵੇਲਜ਼ ਦੇ ਕਈ ਹਿੱਸਿਆਂ 'ਚ ਮੀਂਹ ਦਾ ਜ਼ੋਰ ਅਤੇ ਸਰਕਾਰ ਵੱਲੋਂ ਕੁਝ ਖਾਸ ਸਕਿੱਲਡ ਕਾਮਿਆਂ ਦੇ ਵੀਜ਼ਿਆਂ ਪ੍ਰਤੀ ਖਾਸ ਧਿਆਨ ਦੇਣ ਦਾ ਐਲਾਨ। SBS ਪੰਜਾਬੀ ਤੋਂ ਮੈਂ ਹਾਂ ਪ੍ਰੀਤ ਇੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਆਪਟਸ ਨੈੱਟਵਰਕ ਤੋਂ ਲੋਕਾਂ ਦਾ ਡਾਟਾ ਲੀਕ ਹੋਣ ਪਿੱਛੋਂ ਅੱਜ ਇੱਕ 19 ਸਾਲਾ ਨੌਜਵਾਨ ਨੂੰ ਸਿਡਨੀ 'ਚ ਗ੍ਰਿਫਤਾਰ ਕੀਤਾ ਗਿਆ ਹੈ। ਉਹ ਇਸ ਘਟਨਾ ਪਿੱਛੋਂ ਲੋਕਾਂ ਨੂੰ ਬਲੈਕਮੇਲ ਕਰਦੇ ਹੋਏ ਫਾਇਦਾ ਚੁੱਕਣ ਦੀ ਤਾਕ ਵਿੱਚ ਸੀ। ਉਹਨੇ ਘੱਟੋ ਘੱਟ 93 ਲੋਕਾਂ ਨੂੰ ਕਥਿਤ ਤੌਰ 'ਤੇ ਸੁਨੇਹੇ ਭੇਜੇ ਕਿ ਉਹ $2,000 ਉਸ ਨੂੰ ਭੇਜਣ, ਨਹੀਂ ਤਾਂ ਉਹਨਾਂ ਦਾ ਡਾਟਾ ਲੀਕ ਕਰ ਦੇਵੇਗਾ। ਪੁਲਿਸ ਨੇ ਗ੍ਰਿਫਤਾਰੀ ਪਿੱਛੋਂ ਦੱਸਿਆ ਕਿ ਆਪਟਸ ਡਾਟਾ ਲੀਕ ਵਿੱਚ ਉਸਦਾ ਕੋਈ ਹੱਥ ਨਹੀਂ ਹੈ, ਪਰ ਉਹ ਇਸ ਘਟਨਾ ਤੋਂ ਫਾਇਦਾ ਲੈਣ ਦੀ ਕੋਸ਼ਿਸ਼ ਵਿੱਚ ਜ਼ਰੂਰ ਸੀ। AFP ਦੇ ਅਸਿਸਟੈਂਟ ਕਮਿਸ਼ਨਰ ਜਸਟਿਨ ਗਫ ਨੇ ਦੱਸਿਆ ਕਿ ਇਸ ਸੰਬੰਧੀ ਤਫਤੀਸ਼ ਜਾਰੀ ਹੈ ਅਤੇ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ।
The alleged offender then texted the 93 customers and a demand was made to pay $2,000 into a bank account or otherwise their identity details would be utilized for other criminal purposes.
ਕੈਸੀਨੋ ਚਲਾਉਣ ਵਾਲੇ ਅਦਾਰੇ ਸਟਾਰ ਐਂਟਰਟੇਨਮੈਂਟ ਨੂੰ ਕੁਈਨਜ਼ਲੈਂਡ ਵਿੱਚ ਆਪਣਾ ਕੰਮ ਚਲਾਉਣ 'ਚ ਅਖਿਆਈ ਆ ਸਕਦੀ ਹੈ। ਅਜਿਹਾ ਉਦੋਂ ਹੋ ਰਿਹਾ ਜਦੋਂ ਉਹਨਾਂ ਨੂੰ ਇੱਕ ਜੁਡੀਸ਼ੀਅਲ ਰਿਵਿਊ ਵੱਲੋਂ ਕੁਝ ਕੁਤਾਹੀਆਂ ਦੇ ਬਦਲੇ ਕਟਹਿਰੇ 'ਚ ਖੜ੍ਹਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਟਾਰ ਗਰੁੱਪ ਗੋਲਡ ਕੋਸਟ ਅਤੇ ਬ੍ਰਿਸਬਿਨ 'ਚ ਆਪਣੇ ਕੈਸੀਨੋ ਚਲਾ ਰਿਹਾ। ਇਸ ਦੌਰਾਨ ਅਟਾਰਨੀ ਜਨਰਲ ਸ਼ੈਨਨ ਫੈਂਟੀਮਨ ਨੇ ਦੱਸਿਆ ਕਿ ਸਰਕਾਰ ਵੱਲੋਂ ਜੁਡੀਸ਼ੀਅਲ ਰਿਵਿਊ ਦੁਆਰਾ ਸੁਝਾਈਆਂ ਗਈਆਂ 12 ਮੱਦਾਂ ਨੂੰ ਮੰਨ ਲਿਆ ਗਿਆ।
Mr. Gottesson found that Star was not forthcoming or transparent in its dealings with their banker or with the regulator, and its actions were indicative of a one-eyed focus on profit.
Sydney ਇਸ ਵੇਲੇ ਮੀਂਹ ਦਾ ਜ਼ੋਰ ਹੈ। ਅਜੇ 2022 ਮੁੱਕਣ 'ਚ 86 ਦਿਨ ਰਹਿੰਦੇ ਨੇ, ਪਰ ਸਿਡਨੀ ਪਹਿਲਾਂ ਹੀ 2200 ਮਿਲੀਮੀਟਰ ਨਾਲ ਸਾਲਾਨਾ ਰਿਕਾਰਡ ਤੋੜ ਚੁੱਕਾ ਹੈ। ਇਸ ਦੌਰਾਨ ਪੱਛਮੀ ਨਿਊ ਸਾਊਥ ਵੇਲਜ਼ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪਿੱਛੋਂ ਹੜ੍ਹਾਂ ਦੀ ਚੇਤਾਵਨੀ ਵੀ ਨਸ਼ਰ ਕੀਤੀ ਗਈ ਹੈ। ਟ੍ਰਾਇਰਰ ਜਿਮ ਚਾਮਰਸ ਦਾ ਆਖਣਾ ਹੈ ਕਿ ਇਸ ਮਹੀਨੇ ਦੇ ਫੈਡਰਲ ਬਜਟ ਤਹਿਤ ਮੈਡੀਕੇਅਰ ਲੈਵੀ ਵਧਾਉਣ ਦਾ ਕੋਈ ਇਰਾਦਾ ਨਹੀਂ ਹੈ। ਬਿਆਨ ਉਦੋਂ ਆਇਆ ਜਦੋਂ ਕੈਨਬਰਾ ਦੇ ਮੁੱਖ ਮੰਤਰੀ ਐਂਡਰਿਊ ਬਾਰ ਵੱਲੋਂ ਬਿਹਤਰ ਸਿਹਤ ਸਹੂਲਤਾਂ ਲਈ ਫੰਡਿੰਗ ਵਧਾਉਣ ਲਈ ਅਮੀਰ ਲੋਕਾਂ ਉੱਤੇ 1% ਤੱਕ ਲੈਵੀ ਵਧਾਉਣ ਦੀ ਵਕਾਲਤ ਕੀਤੀ ਗਈ ਹੈ। ਪਰ ਸ਼੍ਰੀ ਚਾਮਰਸ ਨੇ ਆਖਿਆ ਕਿ ਇਸ ਤਰ੍ਹਾਂ ਦਾ ਕੋਈ ਵੀ ਫੈਸਲਾ ਸਰਕਾਰ ਵੱਲੋਂ ਨਹੀਂ ਲਿਆ ਜਾ ਰਿਹਾ।
We acknowledge that there are pressures on the health system. We have already announced additional funding, particularly around COVID. And we've tried to be upfront with the Australian people about some of this unavoidable and desirable spending in our health system or in other important services that people rely on and value. Our job is to try and make sure that there's sufficient room in the budget to fund them adequately.
ਲਿਬਰਲ ਸੈਨੇਟਰ ਸਾਈਮਨ ਬਰਮਿੰਗਮ ਨੇ ਆਪਣੀ ਪਾਰਟੀ ਦੀ ਉਪ ਪ੍ਰਧਾਨ ਟੀਨਾ ਮੈਕੁਈਨ ਦੇ ਅਸਤੀਫੇ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਸ਼੍ਰੀਮਤੀ ਮੈਕੁਈਨ ਨੇ ਆਪਣੀ ਪਾਰਟੀ ਦੇ ਕੁਝ ਸਾਬਕਾ ਸਾਂਸਦਾਂ ਨੂੰ ਖੱਬੇ ਪੱਖੀ ਆਖਿਆ ਸੀ ਅਤੇ ਉਹਨਾਂ ਦੇ ਹਾਰਨ ਦਾ ਸਵਾਗਤ ਕੀਤਾ ਸੀ। ਇਹਨਾਂ ਵਿੱਚ ਨਿਊ ਸਾਊਥ ਵੇਲਸ ਤੋਂ ਭਾਰਤੀ ਮੂਲ ਦੇ ਡੇਵ ਸ਼ਰਮਾ ਵੀ ਸ਼ਾਮਲ ਸਨ। ABC ਨਾਲ ਗੱਲ ਕਰਦਿਆਂ ਸੈਨੇਟਰ ਬਰਮਿੰਗਮ ਨੇ ਇਸ ਬਿਆਨ ਨੂੰ ਨਿਰਾਸ਼ਾਜਨਕ ਦੱਸਿਆ।
She doesn't want to support endorsed Liberal candidates sitting with Liberal MPs, then she shouldn't be sitting around the federal executive table of the Liberal Party. Well, I certainly won't be supporting her re-election if she contests the position again.
Federal Training Minister Brandon O'Connor ne bayan ditta hai ki kaamiyan di ghaat nu pura karan layi kuch khaas kittiyan vich muharat rakhde pravasi kaamiyan nu tarjeeh ditti ja sakdi hai. National Skill Commission mutabak ਨਰਸਾਂ, ਸੌਫਟਵੇਅਰ ਇੰਜੀਨੀਅਰ ਅਤੇ ਬਜ਼ੁਰਗ ਅਤੇ ਦੂਜੇ ਸਾਂਭ ਸੰਭਾਲ ਕਾਮਿਆਂ ਦੀ ਇਸ ਵੇਲੇ ਆਸਟ੍ਰੇਲੀਆ 'ਚ ਇੱਕ ਵੱਡੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਇਸ ਦੌਰਾਨ ਮੰਤਰੀ ਓਕੋਨਰ ਨੇ ਆਖਿਆ ਕਿ ਅਜਿਹੇ ਕਾਮਿਆਂ ਲਈ ਸਰਕਾਰ ਪੱਕੇ ਜਾਂ ਸਥਾਈ ਨਿਵਾਸ ਜਾਂ PR ਪਾਥਵੇ ਮੁਹੱਈਆ ਕਰਾਉਣ ਦੀ ਕੋਸ਼ਿਸ਼ ਵਿੱਚ ਹੈ।
We need to understand the labor market and the economy. The fact is that we have a dynamic economy, an economy that's transforming, a labor market that's changing exponentially, and as a result we have to be much more sensitive to the changing nature of an economy so that we can provide the right advice to the vet sector and higher education in order to ensure that they equip our future workforce with the skills that are in need.
ਅਮਰੀਕਾ ਵਿੱਚ ਕੈਲੀਫੋਰਨੀਆ ਵਿੱਚੋਂ ਅਗਵਾ ਕੀਤੇ ਇੱਕ ਪੰਜਾਬੀ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਹਨ। ਪੰਜਾਬ ਦੇ ਹੁਸ਼ਿਆਰਪੁਰ ਦੇ ਹਰਸੀ ਪਿੰਡ ਦੇ ਰਹਿਣ ਵਾਲੇ ਇਸ ਪਰਿਵਾਰ ਨੂੰ ਪਿਛਲੇ ਸੋਮਵਾਰ ਅਗਵਾ ਕਰ ਲਿਆ ਗਿਆ ਸੀ। ਮਰਸ ਕਾਉਂਟੀ ਦੇ ਸ਼ੈਰਿਫ ਵਰਨ ਵਰੈਨਕੇ ਨੇ ਦੱਸਿਆ ਕਿ 8 ਮਹੀਨਿਆਂ ਦੀ ਅਰੂਹੀ ਢੇਰੀ, ਉਸ ਦੀ ਮਾਂ ਜਸਲੀਨ ਕੌਰ, ਪਿਤਾ ਜਸਦੀਪ ਸਿੰਘ ਅਤੇ ਜਸਦੀਪ ਦੇ ਭਰਾ ਅਮਨਦੀਪ ਸਿੰਘ ਦੀਆਂ ਲਾਸ਼ਾਂ ਇੰਡੀਆਨਾ ਅਤੇ ਹਚਿੰਸਨ ਰੋਡ ਨੇੜੇ ਇੱਕ ਬਾਗ ਵਿੱਚੋਂ ਮਿਲੀਆਂ ਨੇ। ਬਾਗ ਦੇ ਕੋਲ ਖੇਤਾਂ 'ਚ ਕੰਮ ਕਰ ਰਹੇ ਮਜ਼ਦੂਰ ਨੇ ਇਹ ਲਾਸ਼ਾਂ ਵੇਖੀਆਂ ਅਤੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ। ਮਾਮਲੇ ਦੇ ਕਥਿਤ ਦੋਸ਼ੀ ਜੀਸਸ ਮੈਨੂਅਲ ਸਲਗਾਡੋ ਨੂੰ ਮੰਗਲਵਾਰ ਦੁਪਹਿਰ ਨੂੰ ਹਿਰਾਸਤ 'ਚ ਲਿਆ ਗਿਆ ਸੀ। ਉਸ ਨੇ ਇਸ ਦੌਰਾਨ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਵੇਲੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਦੌਰਾਨ ਥਾਈਲੈਂਡ ਤੋਂ ਵੀ ਇੱਕ ਦੁੱਖਦਾਈ ਖਬਰ ਆ ਰਹੀ ਹੈ, ਜਿੱਥੇ ਕਿ ਇੱਕ ਡੇ ਕੇਅਰ ਸੈਂਟਰ 'ਚ ਇੱਕ ਬੰਦੂਕਧਾਰੀ ਵੱਲੋਂ 31 ਲੋਕਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਾਰੇ ਗਏ ਲੋਕਾਂ ਵਿੱਚ ਕਈ ਬੱਚੇ ਵੀ ਸ਼ਾਮਲ ਹਨ। ਪੁਲਿਸ ਮੁਤਾਬਕ ਕਥਿਤ ਦੋਸ਼ੀ ਇੱਕ ਸਾਬਕਾ ਪੁਲਿਸ ਕਰਮਚਾਰੀ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਇਸ ਵੇਲੇ ਭਾਲ ਕੀਤੀ ਜਾ ਰਹੀ ਹੈ। ਭਾਰਤ ਨਾਲ ਸੰਬੰਧਿਤ ਖਬਰਾਂ ਪ੍ਰੋਗਰਾਮ 'ਚ ਅੱਗੇ ਚੱਲ ਕੇ ਇੰਡੀਆ ਡਾਇਰੀ ਵਿੱਚ ਪੇਸ਼ ਕੀਤੀਆਂ ਜਾਣਗੀਆਂ ਅਤੇ ਹੁਣ ਪੇਸ਼ ਨੇ ਅੱਜ ਦੀਆਂ ਖੇਡ ਖਬਰਾਂ। ਆਸਟ੍ਰੇਲੀਆ 'ਚ ਹੋਣ ਵਾਲੀਆਂ 2026 ਦੀਆਂ ਰਾਸ਼ਟਰਮੰਡਲ ਖੇਡਾਂ ਦੀ ਸੂਚੀ ਵਿੱਚ ਨਿਸ਼ਾਨੇਬਾਜ਼ੀ ਵਾਪਸ ਆ ਰਹੀ ਹੈ, ਪਰ ਕੁਸ਼ਤੀ ਅਤੇ ਤੀਰਅੰਦਾਜ਼ੀ ਨੂੰ ਬਾਹਰ ਰੱਖਿਆ ਜਾ ਰਿਹਾ ਹੈ, ਜਿਸ ਨਾਲ ਭਾਰਤ ਨੂੰ ਵੱਡਾ ਝਟਕਾ ਲੱਗਿਆ। ਰਾਸ਼ਟਰਮੰਡਲ ਖੇਡ ਫੈਡਰੇਸ਼ਨ ਅਤੇ ਰਾਸ਼ਟਰਮੰਡਲ ਖੇਡਾਂ ਆਸਟ੍ਰੇਲੀਆ ਨੇ ਕੱਲ੍ਹ ਵਿਕਟੋਰੀਆ 2026 ਰਾਸ਼ਟਰਮੰਡਲ ਖੇਡਾਂ ਲਈ ਪੂਰੇ ਖੇਡ ਪ੍ਰੋਗਰਾਮ ਦਾ ਐਲਾਨ ਕੀਤਾ, ਜਿਸ ਵਿੱਚ 20 ਖੇਡਾਂ ਅਤੇ 26 ਮੁਕਾਬਲੇ ਸ਼ਾਮਲ ਨੇ। ਇਨ੍ਹਾਂ ਖੇਡਾਂ ਵਿੱਚ ਨਿਸ਼ਾਨੇਬਾਜ਼ੀ ਦੀ ਵਾਪਸੀ ਭਾਰਤ ਲਈ ਇੱਕ ਸਵਾਗਤਯੋਗ ਕਦਮ ਹੈ। ਨਿਸ਼ਾਨੇਬਾਜ਼ੀ ਨੂੰ ਬਰਮਿੰਘਮ 'ਚ ਹੋਈਆਂ ਪਿਛਲੀਆਂ ਖੇਡਾਂ ਦੀ ਸੂਚੀ 'ਚੋਂ ਬਾਹਰ ਕਰ ਦਿੱਤਾ ਗਿਆ ਸੀ। ਰਾਸ਼ਟਰਮੰਡਲ ਖੇਡਾਂ 'ਚ ਨਿਸ਼ਾਨੇਬਾਜ਼ੀ 'ਚ ਭਾਰਤ ਹੁਣ ਤੱਕ 135 ਤਗਮੇ ਅਤੇ ਕੁਸ਼ਤੀ 'ਚ 114 ਤਗਮੇ ਜਿੱਤ ਚੁੱਕਿਆ ਹੈ। 2026 ਦੀਆਂ ਖੇਡਾਂ ਵਿੱਚ ਕੁਸ਼ਤੀ ਦੇ ਮੁਕਾਬਲੇ ਨਾ ਹੋਣ ਕਾਰਨ ਭਾਰਤ ਨੂੰ ਕਾਫ਼ੀ ਨੁਕਸਾਨ ਹੋਵੇਗਾ। ਭਾਰਤ ਨੇ ਬਰਮਿੰਘਮ ਖੇਡਾਂ 'ਚ ਕੁਸ਼ਤੀ 'ਚ ਸਭ ਤੋਂ ਵੱਧ 12 ਤਗਮੇ ਜਿੱਤੇ ਸਨ। ਇਹ ਖੇਡ 2010 ਤੋਂ ਲਗਾਤਾਰ ਰਾਸ਼ਟਰਮੰਡਲ ਖੇਡਾਂ 'ਚ ਸ਼ਾਮਲ ਰਹੀ ਹੈ। ਪਰ ਦੱਸਣਯੋਗ ਹੈ ਕਿ ਕੁਸ਼ਤੀ ਆਸਟ੍ਰੇਲੀਆ 'ਚ ਕੋਈ ਬਹੁਤ ਹੀ ਮਸ਼ਹੂਰ ਨਹੀਂ ਅਤੇ ਮੇਜ਼ਬਾਨ ਦੇਸ਼ ਆਮ ਤੌਰ 'ਤੇ ਉਹਨਾਂ ਖੇਡਾਂ ਦੀ ਚੋਣ ਕਰਦੇ ਨੇ ਜਿਨ੍ਹਾਂ 'ਚ ਘਰੇਲੂ ਅਥਲੀਟ ਚੰਗਾ ਪ੍ਰਦਰਸ਼ਨ ਕਰਦੇ ਹੋਣ। ਵੈਸੇ ਨਿਸ਼ਾਨੇਬਾਜ਼ੀ ਆਸਟ੍ਰੇਲੀਆ ਦੀ ਇੱਕ ਮਸ਼ਹੂਰ ਖੇਡ ਹੈ ਅਤੇ ਰਾਸ਼ਟਰਮੰਡਲ ਖੇਡਾਂ 2018 'ਚ ਭਾਰਤ ਤੋਂ ਬਾਅਦ ਆਸਟ੍ਰੇਲੀਆ ਨੇ ਇਸ ਵਿੱਚ ਸਭ ਤੋਂ ਵੱਧ 9 ਤਗਮੇ ਜਿੱਤੇ ਸਨ। ਇਸ ਖੇਡ ਖਬਰ ਤੋਂ ਬਾਅਦ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲ ਦਰ। ਮੁਦਰਾ ਦੀ ਬਦਲ ਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 53 ਰੁਪਏ 13 ਪੈਸੇ, ਪਾਕਿਸਤਾਨ ਦੇ 143 ਰੁਪਏ 96 ਪੈਸੇ ਅਤੇ ਅਮਰੀਕਾ ਦੇ 65 ਸੈਂਟ ਦੇ ਬਰਾਬਰ ਆਂਕਿਆ ਗਿਆ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮਾਹਰਾਂ ਮੁਤਾਬਕ ਕੱਲ੍ਹ ਪਰਥ ਵਿੱਚ ਬੱਦਲਵਾਈ, ਵੱਧ ਤੋਂ ਵੱਧ ਤਾਪਮਾਨ 20 ਡਿਗਰੀ, ਐਡੀਲੇਡ 'ਚ ਮੀਂਹ ਘਟਦਾ ਹੋਇਆ ਵੱਧ ਤੋਂ ਵੱਧ ਤਾਪਮਾਨ 18 ਡਿਗਰੀ, ਮੈਲਬਰਨ ਅਤੇ ਹੋਬਰਟ 'ਚ ਮੀਂਹ ਕਣੀ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ 20 ਡਿਗਰੀ, ਕੈਨਬਰਾ, ਵੁਲਨਗੋਂਗ, ਸਿਡਨੀ ਅਤੇ ਨਿਊਕਾਸਲ 'ਚ ਲੱਗੀਆਂ ਬਾਰਿਸ਼ਾਂ, ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 18, 21, 22 ਅਤੇ 23 ਡਿਗਰੀ, ਬ੍ਰਿਸਬੇਨ 'ਚ ਬੱਦਲਵਾਈ ਦੇ ਚੱਲਦਿਆਂ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 25 ਡਿਗਰੀ, ਕੇਨਸ ਅਤੇ ਡਾਰਵਿਨ 'ਚ ਹਲਕੇ ਮੀਂਹ ਦੇ ਅੰਦੇਸ਼ੇ ਬਣੇ ਹੋਏ ਨੇ ਅਤੇ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 31 ਅਤੇ 34 ਡਿਗਰੀ। ਇਹਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ।